विसर नहीं दातार अपना नाम दियो गुण गावा दिन रात नानक चाओए हो विसर नहीं दातार अपना नाम दियो जाओ विसर नहीं दातार अपना नाम दियो
नाम दियो
गुण गावा दिन रात नानक जाओ सिमरत वेद पुराण पुकारन नाम बिना सब कूड़ गाली होछिया सिमरत वेद पुराण पुकारन पोथिया नाम बिना सब कूड़ गाली होछिया विसर नहीं दातार अपना नाम दियो
नाम दियो
गुण गावा दिन रात नानक चाओए हो विसर नहीं दातार अपना नाम दियो
नाम दियो
गुण गावा नानक जाओ सिमरत वेद पुराण पुकारन पोथिया नाम बिना सब कूड़ गाली होछिया सिमरत वेद पुराण पुकारन नाम बिना सब कूड़ गाली होछिया विसर नहीं दातार अपना नाम दियो
नाम दियो
गुण गावा दिन रात नानक जाओए हो विसर नहीं दातार अपना नाम दियो
नाम दियो
गुण गावा दिन रात नानक जाओए हो नाम निधान अपार भगता मन वसे जन्म मरण साधु संग नसे नाम निधान अपार भक्ता मन वसे जन्म मरण मो दुख साधु संग नसे विसर नहीं दातार अपना नाम दियो
नाम दियो
गुण गावा दिन रात नानक जाओए हो विसर नहीं दातार अपना नाम दियो
नाम दियो
गुण गावा दिन रात नानक जाओए हो मोहे बाद अहंकार सर पर रुनिया सुख न पायन मोल नाम विछुनिया सोदत सोदत सोद तत विचारिया नाम बिना सुख नाही सर पर हारिया सोदत सोदत सोद तत विचारिया नाम बिना सुख नाही सर पर हारिया आवे जाए अनेक मर मर जन्म ते दिन बूझे सब वाद जोनी भरम ते विसर नाही
अटल चमर तख्त दे मालिक साहिब श्री गुरु ग्रंथ साहिब जी ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀ, ਬੜੇ ਵਡਭਾਗੀ ਹੋ ਜੋ ਆਪਣੇ ਜੀਵਨ ਦੀਆਂ ਇਹ ਅਨਮੋਲ ਘੜੀਆਂ ਗੁਰੂ ਚਰਨਾਂ ਵਿੱਚ ਬੈਠ ਕੇ, ਨਾਮ ਜਪ ਕੇ, ਸਿਮਰਨ ਕਰਕੇ, ਗੁਰੂ ਦੀ ਬਾਣੀ ਸ਼ਰਵਣ ਕਰਕੇ ਇਹਨਾਂ ਘੜੀਆਂ ਨੂੰ ਸਫਲ ਕਰ ਰਹੇ ਹੋ। ਬੜਾ ਅੱਛਾ ਉਪਰਾਲਾ ਕੀਤਾ ਹੈ ਗੁਰਮੁਖ ਪਰਿਵਾਰਾਂ ਨੇ, ਢਿੰਗੜਾ ਪਰਿਵਾਰ ਅਤੇ ਸਹਿਗਲ ਪਰਿਵਾਰ ਨੇ, ਜਿੱਥੇ ਆਪ ਜੁੜੇ ਨੇ ਆਪਾਂ ਸਾਰਿਆਂ ਨੂੰ ਇਹਨਾਂ ਨੇ ਜੋੜਿਆ ਹੈ ਗੁਰੂ ਚਰਨਾਂ ਦੇ ਨਾਲ। ਪਿਆਰੀ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ, ਗੁਰਬਾਣੀ ਦੀ ਥੋੜ੍ਹੀ ਵਿਚਾਰ ਕਰਨੀ ਹੈ ਆਪਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਅਥਾਹ ਸਾਗਰ ਨੇ, ਅਥਾਹ ਸਾਗਰ। ਹੁਣ ਸਾਗਰ ਦੇ ਅੰਦਰ ਜਿਤਨੀ ਕੋਈ ਗਹਿਰਾਈ ਦੇ ਨਾਲ ਟੁੱਬੀ ਲਗਾਉਂਦਾ ਹੈ, ਉਤਨੇ ਅੱਛੇ ਹੀਰੇ ਅਤੇ ਮੋਤੀ ਉਸ ਦੇ ਵਿੱਚੋਂ ਕੱਢ ਕੇ ਲਿਆਉਂਦਾ ਹੈ। ਜਿਤਨੀ ਗਹਿਰਾਈ ਦੇ ਨਾਲ ਗੁਰਬਾਣੀ 'ਤੇ ਵਿਚਾਰ ਕੀਤੀ ਜਾਵੇ, ਉਸ ਨੂੰ ਧਿਆਨ ਦੇ ਨਾਲ ਪੜ੍ਹਿਆ ਜਾਵੇ, ਉਸ ਨੂੰ ਧਿਆਨ ਦੇ ਨਾਲ ਸੁਣਿਆ ਜਾਵੇ, ਫਿਰ ਉਸ ਦੇ ਵਿੱਚੋਂ ਉਤਨਾ ਹੀ ਆਨੰਦ ਆਉਂਦਾ ਹੈ। ਪਿਆਰੀ ਸਾਧ ਸੰਗਤ, ਮੈਂ ਕਈ ਵਾਰੀ ਬੇਨਤੀ ਕਰਦਾ ਹਾਂ, ਸਾਡੇ ਸਰੀਰ ਦੇ ਅੰਗ ਨੇ, ਆਪਾਂ ਜਾਣਦੇ ਹਾਂ ਇਹ ਉਂਗਲੀਆਂ ਨੇ, ਇਹ ਹਥੇਲੀ ਹੈ, ਇਹ ਅੜਕ ਹੈ, ਇਹ ਮੋਢਾ ਹੈ, ਇਹ ਸਿਰ ਹੈ, ਇਹ ਪੈਰ ਨੇ, ਇਹ ਅੱਖਾਂ ਨੇ, ਨੱਕ, ਕੰਨ, ਜੋ ਕੁਛ ਵੀ ਸਾਡੇ ਸਰੀਰ ਦੇ ਬਾਹਰ ਦਿਖਾਈ ਦਿੰਦਾ ਹੈ, ਇਸ ਦੇ ਅੰਦਰ ਜੋ ਕੁਛ ਵੀ ਹੈ, ਇਹ ਸਾਡੇ ਸਰੀਰ ਦੇ ਅੰਗ ਨੇ। ਪਿਆਰੀ ਸਾਧ ਸੰਗਤ, ਅਤੇ ਜਿਤਨੇ ਵੀ ਸਰੀਰ ਦੇ ਅੰਗ ਨੇ, ਇਹਨਾਂ ਸਾਰਿਆਂ ਅੰਗਾਂ ਦੇ ਅੰਦਰ ਕੇਵਲ ਇੱਕ ਅੰਗ ਪਰਮਾਤਮਾ ਨੇ ਐਸਾ ਬਣਾਇਆ ਹੈ ਜਿਸ ਨੂੰ ਬੋਲਣ ਦੀ ਸਮਰੱਥਾ ਹੈ, ਅਤੇ ਉਹ ਹੈ ਸਾਡੀ ਜ਼ਬਾਨ। ਜ਼ਬਾਨ ਤੋਂ ਇਲਾਵਾ ਸਾਡੇ ਸਰੀਰ ਦਾ ਕੋਈ ਅੰਗ ਬੋਲਦਾ ਨਹੀਂ। ਪਿਆਰੀ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1430 ਅੰਗ ਨੇ, ਅਤੇ 1430 ਦੇ 30 ਬੋਲਦੇ ਨੇ। ਪਿਆਰੀ ਸਾਧ ਸੰਗਤ, ਬੋਲਦੇ ਨੇ, ਅਸੀਂ ਸੁਣਦੇ ਨਹੀਂ। ਅਗਰ ਸੁਣਦੇ ਹਾਂ ਤਾਂ ਫਿਰ ਉਸਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅਗਰ ਸਮਝ ਵੀ ਆ ਜਾਂਦੀ ਹੈ, ਫਿਰ ਸਾਡੇ ਜਿਹੜੇ ਮਨ ਦੇ ਵਿਕਾਰ ਨੇ ਨਾ ਪਿਆਰੀ ਸਾਧ ਸੰਗਤ, ਫਿਰ ਉਸਨੂੰ ਮੰਨਣ ਨਹੀਂ ਦਿੰਦੇ, ਸਾਡਾ ਮਨ ਉਸ ਉੱਤੇ ਹਾਵੀ ਹੋ ਜਾਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਹੜੀ ਸਭ ਤੋਂ ਪਹਿਲੀ ਬਾਣੀ ਦੀ ਰਚਨਾ ਕੀਤੀ ਹੈ, ਉਹ ਹੈ ਜਪ। ਜਪ ਤੋਂ ਭਾਵ ਕੀ ਹੈ? ਯਾਦ ਕਰ, ਚੇਤੇ ਕਰ, ਉਸ ਪਰਮਾਤਮਾ ਨੂੰ ਚੇਤੇ ਕਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ, ਇਹ ਜਪ ਦੇ ਆਲੇ ਦੁਆਲੇ ਘੁੰਮਦੀ ਹੈ। ਜਪ ਦੇ ਆਲੇ ਦੁਆਲੇ ਕਿ ਜਪਣਾ ਹੈ, ਜਪਣਾ ਕਿਸ ਨੂੰ ਹੈ? ਉਸ ਪਰਮਾਤਮਾ ਨੂੰ। ਅਤੇ ਉਹ ਇਤਨਾ ਵੱਡਾ, ਪਿਆਰੀ ਸਾਧ ਸੰਗਤ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਣਿਆ ਹੈ, ਉਹ ਕਹਿੰਦੇ ਕਿ ਪਰਮਾਤਮਾ ਇਤਨਾ ਵੱਡਾ, ਉਸ ਨੂੰ ਕੌਣ ਕੌਣ ਗਾ ਰਿਹਾ ਹੈ? ਆਪਾਂ ਰੋਜ਼ ਪੜ੍ਹਦੇ ਹਾਂ ਨਿਤਨੇਮ ਦੀ ਬਾਣੀ ਦੇ ਅੰਦਰ, ਦੋ ਵਾਰੀ ਆਉਂਦਾ ਪਿਆਰੀ ਸਾਧ ਸੰਗਤ, ਇੱਕ ਵਾਰੀ ਜਪ ਸਾਹਿਬ ਦੀ ਬਾਣੀ ਦੇ ਅੰਦਰ, ਇੱਕ ਵਾਰੀ ਸੋਦਰ ਰਹਿਰਾਸ ਦੇ ਅੰਦਰ। ਉਸ ਦੇ ਅੰਦਰ ਗੁਰੂ ਜੀ ਕਹਿੰਦੇ ਨੇ, ਉਪਮਾ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ, ਅਤੇ ਸਾਨੂੰ ਪ੍ਰੇਰਨਾ ਕਰਦੇ ਨੇ ਕਿ ਕੌਣ ਕੌਣ ਜਪ ਰਿਹਾ ਉਸ ਨੂੰ। ਉਹ ਕਹਿੰਦੇ ਨੇ ਕਿ ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ, ਗਾਵਨ ਰਾਜਾ ਧਰਮ ਦੁਆਰੇ, ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੰਵਾਰੇ, ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਧਰ ਨਾਲੇ, ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ। ਇੱਕ ਇੱਕ ਨੂੰ ਗਿਣ ਗਿਣ ਕੇ ਦੱਸਿਆ ਪਿਆਰੀ ਸਾਧ ਸੰਗਤ, ਅਤੇ ਬਾਅਦ ਵਿੱਚ ਗੁਰੂ ਜੀ ਨੇ ਲਿਖ ਦਿੱਤਾ, ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚਿੱਤ ਨਾ ਆਵਨ। ਹੋਰ ਵੀ ਕਿਤਨੇ ਨੇ ਜਿਹੜੇ ਤੈਨੂੰ ਗਾਉਂਦੇ ਨੇ, ਜਿਹੜੇ ਮੇਰੇ ਚਿੱਤ ਵਿੱਚ ਨਹੀਂ ਆਉਂਦੇ, ਜਿਹੜੇ ਚਿੱਤ ਵਿੱਚ ਆਏ ਨੇ, ਜਿਨ੍ਹਾਂ ਨੂੰ ਗੁਰੂ ਜੀ ਨੇ ਵੇਖਿਆ ਹੈ, ਉਹਨਾਂ ਦਾ ਤਾਂ ਉਹਨਾਂ ਨੇ ਜ਼ਿਕਰ ਕਰ ਦਿੱਤਾ। ਅੱਜ ਤੂੰ ਕੁਛ ਦਿਨ ਪਹਿਲੇ ਪਿਆਰੇ ਸਾਧ ਸੰਗਤ, ਟੈਲੀਵਿਜ਼ਨ ਦੇ ਇੱਕ ਨਿਊਜ਼ ਚੈਨਲ ਦੇ ਉੱਤੇ ਇੱਕ ਬੜੀ ਐਕਸਕਲੂਸਿਵ ਨਿਊਜ਼ ਆ ਰਹੀ ਸੀ। ਜਦੋਂ ਮੈਂ ਸੁਣਿਆ, ਉਸ ਜਿਹੜਾ ਰਿਪੋਰਟਰ ਸੀ, ਰਿਪੋਰਟ ਦੇਣ ਵਾਲਾ ਸੀ ਨਾ ਪਿਆਰੇ ਸਾਧ ਸੰਗਤ, ਬੜੇ ਫਖਰ ਦੇ ਨਾਲ ਉਹ ਕਹਿ ਰਿਹਾ ਸੀ ਕਿ ਅੱਜ ਵਰਲਡ ਦੇ ਵਿੱਚ ਪਹਿਲੇ ਨਿਊਜ਼ ਚੈਨਲ ਦੇ ਉੱਤੇ ਇੱਕ ਖਬਰ ਦਿੱਤੀ ਜਾ ਰਹੀ ਹੈ। ਉਹ ਖਬਰ ਕੀ ਸੀ ਕਿ ਨਾਸਾ ਦੇ ਜਿਤਨੇ ਵੀ ਵਿਗਿਆਨਿਕ ਨੇ, ਨਾਸਾ ਇੱਕ ਐਸਾ ਸਥਾਨ ਹੈ ਪਿਆਰੀ ਸਾਧ ਸੰਗਤ, ਸੌਰ ਮੰਡਲ, ਇਹ ਜਿਤਨੇ ਵੀ ਮੰਡਲ ਬਣੇ ਨੇ ਸੂਰਜ ਦੇ ਉੱਤੇ, ਧਰਤੀ ਦੇ ਉੱਤੇ, ਚੰਦਰਮਾ ਦੇ ਉੱਤੇ, ਇਹ ਹੁਣੇ ਮੰਗਲ ਤਾਰੇ ਦੇ ਉੱਤੇ ਵੀ ਗ੍ਰਹਿ ਭੇਜਿਆ ਗਿਆ, ਇਹਨਾਂ ਗ੍ਰਹਿਆਂ ਦੇ ਉੱਤੇ ਉਹ ਵਿਗਿਆਨਿਕ ਬੈਠ ਕੇ ਖੋਜ ਕਰਦੇ ਨੇ। ਉਹ ਕਹਿਣ ਲੱਗਾ ਖੋਜ ਖਬਰ ਆਈ ਹੈ। ਉਹ ਖਬਰ ਕੀ ਸੀ ਪਿਆਰੀ ਸਾਧ ਸੰਗਤ? ਉਹ ਕਹਿਣ ਲੱਗੇ ਕਿ ਸਾਇੰਟਿਸਟ ਉੱਥੇ ਪਹੁੰਚ ਗਏ ਨੇ, ਉਹਨਾਂ ਨੇ ਸੌਰ ਮੰਡਲ ਦੀ ਜਿਹੜੀ ਆਵਾਜ਼ ਹੈ ਨਾ ਉਸ ਨੂੰ ਕੈਚ ਕਰ ਲਿਆ, ਸੌਰ ਮੰਡਲ ਦੀ ਆਵਾਜ਼ ਨੂੰ ਉਹਨਾਂ ਨੇ ਕੈਚ ਕੀਤਾ, ਅਤੇ ਫਿਰ ਉਸ ਨੂੰ ਸੁਣਾਇਆ। ਜਿਸ ਤਰ੍ਹਾਂ ਕਿ ਮਿਊਜ਼ਿਕ ਵੱਜਦਾ ਹੈ, ਮਿਊਜ਼ਿਕ ਦੀ ਤਰ੍ਹਾਂ ਉਹ ਆਵਾਜ਼ ਆ ਰਹੀ ਸੀ। ਜਦੋਂ ਮੈਂ ਖਬਰ ਸੁਣੀ ਪਿਆਰੀ ਸਾਧ ਸੰਗਤ, ਮੇਰੇ ਮਨ ਨੂੰ ਬੜੀ ਹੈਰਾਨਗੀ ਹੋਈ ਵੀ ਇਹ ਜਿਤਨੇ ਵੀ ਵਿਗਿਆਨਿਕ ਬੈਠੇ ਨੇ, ਸ਼ਾਇਦ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਹੀਂ ਪੜ੍ਹਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਜ ਤੋਂ 550 ਸਾਲ ਪਹਿਲੇ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਗਾਵਨ ਤੁਧ ਨੂੰ ਖੰਡ ਮੰਡਲ ਬਰਭੰਡੇ, ਕਰ ਕਰ ਰੱਖੇ ਤੇਰੇ ਧਾਰੇ। ਇਹ ਜਿਤਨੇ ਵੀ ਖੰਡ ਨੇ, ਇਹ ਜਿਤਨੇ ਵੀ ਆਕਾਸ਼ ਦੇ ਅੰਦਰ ਸੌਰ ਮੰਡਲ ਬਣੇ ਨੇ, ਇਹ ਸਾਰੇ ਤੈਨੂੰ ਗਾ ਰਹੇ ਨੇ। ਇਹਨਾਂ ਨੇ ਕਿਹੜੀ ਨਵੀਂ ਖੋਜ ਕਰ ਦਿੱਤੀ ਹੈ? 550 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ, ਅਤੇ ਸੁਣ ਕੇ ਫਿਰ ਉਹਨਾਂ ਨੇ ਲਿਖ ਦਿੱਤਾ ਕੌਣ ਕੌਣ ਤੈਨੂੰ ਗਾ ਰਿਹਾ ਹੈ। ਇਹ ਪਵਨ ਗਾ ਰਹੀ ਹੈ, ਇਹ ਧਰਤੀ ਗਾ ਰਹੀ ਹੈ, ਇਹ ਸੌਰ ਮੰਡਲ ਤੈਨੂੰ ਗਾ ਰਹੇ ਨੇ, ਜ਼ਮੀਨ ਦੇ ਉੱਤੇ ਜਿਤਨੇ ਵੀ ਜੀਵ ਜੰਤ ਬਣਾਏ ਨੇ ਉਹ ਤੈਨੂੰ ਯਾਦ ਕਰ ਰਹੇ ਨੇ। ਬਾਕੀ ਪਿਆਰੀ ਸਾਧ ਸੰਗਤ, ਆਪਣੀ ਆਪਣੀ ਭਾਸ਼ਾ ਦੇ ਅੰਦਰ, ਆਪਣੀ ਆਪਣੀ ਲੈਂਗੁਏਜ ਦੇ ਅੰਦਰ ਉਹ ਉਸ ਪਰਮਾਤਮਾ ਨੂੰ ਯਾਦ ਕਰਦੇ ਨੇ। ਇਸ ਵਾਸਤੇ ਗੁਰੂ ਜੀ ਸਾਨੂੰ ਵੀ ਪ੍ਰੇਰਨਾ ਕਰਦੇ ਨੇ, ਅਤੇ ਪੰਜਵੇਂ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਜਿਹੜਾ ਆਪਾਂ ਪੜ੍ਹਿਆ ਹੁਣੇ ਕਿ ਵਿਸਰ ਨਾਹੀਂ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਦੇਹੋ। ਇਸ ਪਾਵਨ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਨੇ ਪਿਆਰੀ ਸਾਧ ਸੰਗਤ ਜੀ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ। ਸਾਡੇ ਸਨਾਤਨ ਮਤ ਦੇ ਅੰਦਰ ਚਾਰ ਵੇਦ ਨੇ ਪਿਆਰੀ ਸਾਧ ਸੰਗਤ, 6 ਸ਼ਾਸਤਰ ਨੇ, 18 ਸਿਮਰਤੀਆਂ ਨੇ, 27 ਪੁਰਾਣ ਨੇ, ਇਹ ਸਾਰੇ ਦੇ ਸਾਰੇ ਗਾ ਰਹੇ ਨੇ। ਕੋਈ ਉਸ ਨੂੰ ਸਮਝੇ ਜਾਂ ਨਾ ਸਮਝੇ, ਕੋਈ ਉਸਨੂੰ ਸੁਣੇ ਜਾਂ ਨਾ ਸੁਣੇ, ਉਹ ਗਾ ਰਹੇ ਨੇ ਅਤੇ ਸਾਨੂੰ ਸਮਝਾ ਰਹੇ ਨੇ। ਚਾਰ ਯੁੱਗ ਹੋਏ ਨੇ, ਸਤਯੁੱਗ, ਤ੍ਰੇਤਾ, ਦੁਆਪਰ ਅਤੇ ਹੁਣ ਕਲਯੁੱਗ। ਇਹਨਾਂ ਚਾਰ ਯੁੱਗਾਂ ਦੇ ਅੰਦਰ ਜਿਤਨੇ ਵੀ ਸੰਤ ਮਹਾਂਪੁਰਸ਼, ਜਿਤਨੇ ਵੀ ਧਾਰਮਿਕ ਗ੍ਰੰਥ ਲਿਖੇ ਗਏ ਨੇ ਪਿਆਰੀ ਸਾਧ ਸੰਗਤ, ਇਹ ਧਰਤੀ ਦੀ ਸ੍ਰਿਸ਼ਟੀ ਦੀ ਰਚਨਾ ਕਿੱਥੋਂ ਹੋਈ? ਇਹ ਸ੍ਰਿਸ਼ਟੀ ਦੀ ਰਚਨਾ ਕੇਵਲ ਇੱਕ ਸ਼ਬਦ ਦੇ ਵਿੱਚੋਂ ਹੋਈ, ਉਸਨੂੰ ਆਪਾਂ ਓਮ ਕਹਿ ਲਈਏ, ਉਸਨੂੰ ਆਪਾਂ ਓਂਕਾਰ ਕਹਿ ਲਈਏ, ਉਸਨੂੰ ਆਪਾਂ ਇੱਕ ਓਅੰਕਾਰ ਕਹਿ ਲਈਏ। ਇਸ ਸ਼ਬਦ ਦੀ ਰਚਨਾ ਦੇ ਨਾਲ ਪਰਮਾਤਮਾ ਨੇ ਕੇਵਲ ਇੱਕ ਵਾਰੀ ਕਹਿ ਦਿੱਤਾ ਅਤੇ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਦੀ ਰਚਨਾ ਹੋ ਗਈ। ਉਹ ਇਤਨਾ ਵੱਡਾ ਪਰਮਾਤਮਾ, ਇਤਨਾ ਸਮਰੱਥ। ਫਿਰ ਗੁਰੂ ਜੀ ਪ੍ਰੇਰਨਾ ਕਰਦੇ ਨੇ, ਪਿਆਰਿਆ ਪਰਮਾਤਮਾ ਨੇ ਤੈਨੂੰ ਇਹ ਮਨੁੱਸ਼ਾ ਦੇਹੀ ਦਿੱਤੀ ਹੈ। ਹੁਣੇ ਮੇਰੇ ਤੋਂ ਪਹਿਲੇ ਸਕੱਤਰ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਉਹ ਆਪਾਂ ਨੂੰ ਸੁਣਾ ਰਹੇ ਸੀ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਤੇ ਭਗਤ ਕਬੀਰ ਜੀ ਦੀ ਬਾਣੀ ਵੀ ਆਪਾਂ ਪੜ੍ਹਦੇ ਹਾਂ ਕਿ ਜਿਤਨੇ ਵੀ ਦੇਵੀ ਅਤੇ ਦੇਵਤੇ ਨੇ ਉਹ ਵੀ ਲੋਚਦੇ ਨੇ ਇਸ ਮਨੁੱਸ਼ਾ ਦੇਹੀ ਨੂੰ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨੁਸ਼ ਜਨਮ ਕਾ ਇਹੀ ਲਾਹੋ, ਇਹੀ ਤੇਰਾ ਅਵਸਰ ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਅੱਜ ਦੇ ਜਿਹੜੇ ਸਿਆਣੇ ਬੱਚੇ ਨੇ ਨਾ ਪਿਆਰੇ ਸਾਧ ਸੰਗਤ, ਬੜਾ ਆਰਗੂਮੈਂਟ ਕਰਦੇ ਨੇ, ਬੜੀ ਬਹਿਸ ਕਰਦੇ ਨੇ। ਵਿਚਾਰ ਹੁੰਦੀ ਹੈ ਕਿ ਇਹ ਜੱਗ ਮਿੱਠਾ ਅਤੇ ਅਗਲਾ ਕਿੰਨੇ ਡਿੱਠਾ। ਇਹ ਜੋ ਜੱਗ ਬਣਿਆ, ਜੋ ਪਰਮਾਤਮਾ ਨੇ ਸਾਨੂੰ ਦਿੱਤਾ, ਇਸ ਦੇ ਅੰਦਰ ਖਾ ਲਓ, ਇਸ ਦੇ ਅੰਦਰ ਪੀ ਲਓ, ਇਸ ਦੇ ਅੰਦਰ ਮੌਜ ਮਸਤੀ ਕਰ ਲਓ, ਅਗਲਾ ਕਿਸਨੇ ਦੇਖਿਆ? ਪਿਆਰੀ ਸਾਧ ਸੰਗਤ, ਸਾਡੇ ਦੇਸ਼ ਦੇ, ਸਾਡੇ ਪੂਰੇ ਸੰਸਾਰ ਦੇ ਅੰਦਰ ਚਾਰ ਧਰਮ ਜਿਨ੍ਹਾਂ ਨੂੰ ਸਭ ਤੋਂ ਵੱਡਾ ਮੰਨਿਆ ਗਿਆ, ਧਰਮ ਤੇ ਧਰਮ ਇੱਕ ਰਸਤਾ ਹੈ ਪਿਆਰੀ ਸਾਧ ਸੰਗਤ। ਮੈਂ ਕਈ ਵਾਰੀ ਬੇਨਤੀ ਕਰਦਾ ਹਾਂ, ਧਰਮ ਇੱਕ ਐਸਾ ਇੱਕ ਦਰਿਆ ਹੈ, ਇੱਕ ਐਸੀ ਨਦੀ ਹੈ, ਪਵਿੱਤਰ ਨਦੀ, ਜੋ ਸਾਨੂੰ ਉਸ ਪਰਮਾਤਮਾ ਦੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ। ਨਦੀ ਚੱਲ ਰਹੀ ਹੈ, ਅਲੱਗ ਅਲੱਗ ਉਸਦੇ ਕਿਨਾਰੇ ਨੇ, ਅਲੱਗ ਅਲੱਗ ਉਸਦੇ ਰੂਲ ਨੇ, ਅਲੱਗ ਅਲੱਗ ਉਸਦੇ ਕਾਨੂੰਨ ਨੇ। ਉਸਦੇ ਅੰਦਰ ਚੱਲ ਕੇ ਸਿੱਖ ਮਤ ਦੀ ਆਪਣੀ ਇੱਕ ਸੋਚ ਹੈ, ਸਨਾਤਨ ਮਤ ਦੀ ਇੱਕ ਆਪਣੀ ਅਲੱਗ ਸੋਚ ਹੈ, ਮੁਸਲਮਾਨ ਈਸਾਈ ਮਤ ਦੀ ਆਪਣੀ ਅਲੱਗ ਅਲੱਗ ਸੋਚ ਹੈ। ਇਹ ਪਵਿੱਤਰ ਧਰਮ, ਕੋਈ ਵੀ ਧਰਮ ਹੈ, ਉਹ ਪੂਜਨੀਕ ਹੈ, ਉਹ ਸਾਨੂੰ ਸੱਚਖੰਡ ਤੱਕ ਲੈ ਕੇ ਜਾਂਦਾ ਹੈ, ਬਸ਼ਰਤੇ ਕਿ ਉਸਦੇ ਜਿਹੜੇ ਕਿਨਾਰੇ ਨੇ ਨਾ, ਉਹਨਾਂ ਨੂੰ ਅਸੀਂ ਟੱਪ ਨਾ ਜਾਈਏ। ਜਦੋਂ ਅਸੀਂ ਕਿਸੇ ਵੀ ਧਰਮ ਦੇ ਕਿਨਾਰੇ ਨੂੰ ਟੱਪ ਜਾਵਾਂਗੇ, ਮਹਾਂਪੁਰਸ਼ ਕਹਿੰਦੇ ਨੇ ਪਿਆਰੀ ਸਾਧ ਸੰਗਤ, ਗੰਗਾ ਦਾ ਜਲ ਉਦੋਂ ਤੱਕ ਪਵਿੱਤਰ ਹੈ ਜਦੋਂ ਤੱਕ ਗੰਗਾ ਦੇ ਕਿਨਾਰਿਆਂ ਦੇ ਅੰਦਰ ਚੱਲਦਾ ਹੈ। ਜਦੋਂ ਛਲ ਮਾਰ ਕੇ ਉਹ ਪਾਣੀ ਕਿਨਾਰੇ ਤੋਂ ਬਾਹਰ ਨਿਕਲ ਜਾਂਦਾ ਹੈ, ਉਸਨੂੰ ਫਿਰ ਕੋਈ ਸਤਿਕਾਰ ਨਹੀਂ ਦਿੰਦਾ, ਉਸਨੂੰ ਕੋਈ ਨਮਸਕਾਰ ਨਹੀਂ ਕਰਦਾ, ਉਸ ਦੇ ਅੰਦਰ ਕੀੜੇ ਪੈ ਜਾਂਦੇ ਨੇ, ਉਸ ਦੇ ਅੰਦਰ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਕਾਰਨ ਕੀ? ਕਿ ਉਸਨੇ ਛਲ ਮਾਰ ਕੇ ਕਿਨਾਰੇ ਨੂੰ ਪਾਰ ਕਰ ਲਿਆ। ਹਰ ਧਰਮ ਦੇ ਆਪਣੇ ਆਪਣੇ ਕਿਨਾਰੇ ਨੇ, ਹਰ ਧਰਮ ਦੀ ਅਲੱਗ ਅਲੱਗ ਲਿਮਿਟੇਸ਼ਨ ਨੇ ਪਿਆਰੀ ਸਾਧ ਸੰਗਤ। ਜਿੱਥੋਂ ਤੱਕ ਕੋਈ ਇਨਸਾਨ ਉਸ ਲਿਮਿਟ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ, ਉਸ ਵਿਚਾਰਧਾਰਾ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ ਪਿਆਰੀ ਸਾਧ ਸੰਗਤ ਜੀ, ਫਿਰ ਉਹ ਪਰਮਾਤਮਾ ਦੇ ਦੇਸ਼ ਤੱਕ ਪਹੁੰਚ ਜਾਂਦਾ ਹੈ। ਕੋਈ ਆਦਮੀ ਸੋਚਦਾ ਹੈ ਕਿ ਪਰਮਾਤਮਾ ਦੇ ਕੋਲ ਇਤਨਾ ਟਾਈਮ ਕਿੱਥੇ ਹੋਣਾ ਕਿ ਪਰਮਾਤਮਾ ਇਤਨੇ ਜੀਵ ਜਨਤਾ ਦਾ ਉਹ ਹਿਸਾਬ ਕਿਤਾਬ ਰੱਖਦਾ ਹੋਏਗਾ। ਪਿਆਰੀ ਸਾਧ ਸੰਗਤ, ਇਹ ਛੋਟਾ ਜਿਹਾ ਮੋਬਾਈਲ ਹੈ ਨਾ, ਛੋਟਾ ਜਿਹਾ ਮੋਬਾਈਲ, ਇਸ ਮੋਬਾਈਲ ਦੇ ਅੰਦਰ ਇੱਕ ਸਿਮ ਕਾਰਡ ਹੁੰਦਾ ਹੈ, ਆਪ ਸਾਰਿਆਂ ਨੂੰ ਪਤਾ ਹੈ। एक छोटी जी चिप होंदी है, चिप। उस चिप दे अंदर असी अनगिनत नंबर फीड कर लैने हाँ। अजकल इंटरनेट दे उत्ते कित्थों कित्थों दी गल्लां असी उस दे विच वेख लैने हाँ। जो परमात्मा ने साड़ी आत्मा बनाई है प्यारी साध संगत, साड़े इस शरीर दे दो रूप ने। एक रूप वह है जो मैं तुहाड़ा वेख रहा, तुसी मेरा वेख रहे हो, पंज तत्तां दा बनाया होया ए रूप। इस रूप दे अंदर एक छोटा रूप होर है जिसनों आपा आत्मा कह देंदे हाँ। आत्मा, वो आत्मा की है? परमात्मा एक सौ सागर, ते उसकी छोटी जी बूंद उस परमात्मा ने हर जीव दे अंदर पा दिती है, जिसनों एक आपा सिम कार्ड कहांगे, सिम कार्ड। हुण जदों भी कोई आदमी काम करदा है, कोई भी कर्म करदा है, उस सिम दे अंदर वो फीड हो जांदा है। बुरा करांगे तो बुरा हो जाएगा, अच्छा करांगे तो अच्छा हो जाएगा। गुरबाणी दी पंक्तियां ने जप जी साहब जी अंदर दो सलोक ने प्यारी साध संगत। जप साहब दी बाणी दे अंदर सब तो पहला सलोक है, आद सच जुगाद सच है भी सच, नानक होसी भी सच। अंत दे विच सलोक हो रहा है, पवन गुरु पाणी पिता, माता धरत महत, दिवस रात दोए दाई दाया, खेले सगल जगत। इस दे अंदर गुरु जी लिखते ने कि चंगे आईयां बुरे आईयां, वाचे धर्म हजूर, करमी आपो अपनी के नेड़े के तू। साड़ी चंगियाईयां ते बुरियाईयां वो लिखिया जांदियां ने, वो साढ़े सिम कार्ड के अंदर फीड हो रही ने। कोई आदमी सोचे ना भी नहीं मैं जिहड़ी चंगियाई कर ली बस इत्थे रह जानी है, मैं अगर कोई बुरा कर्म किया वो इत्थे रह जाना है। नहीं प्यारी साध संगत, बाकी सब कुछ कमाया होया ये भौतिक पदार्थ जो कुछ भी असी अपनी अखा दे नाल देख रहे हाँ, ये इत्थे रह जाणगे, बिल्कुल नहीं जाने नाल। ना कोई पुत्र, ना कोई पिता, ना कोई बच्ची, ना कोई बच्चा, ना किसी तरह का कोई भी पदार्थ, सब कुछ इत्थे रह जाना है। गुरबाणी विच तां गुरु जी ने लिख दिता है पंज नौवें पातशाह जी ने कि प्रीतम जान ले हो मन माही, अपने सुख स्यों ही जग फांदे हो, को काहू को नाही। सुख में आन बहुत मिल बैठत, रहत चहूं दिस केरे, विपत परी सब ही संग छाड़त, को न आवत नेरे। घर की नार बहुत हित जास्यों, सदा रहत संग लागी, जब ही हंस तजी एह काया, प्रेत प्रेत कर भागी। जिहड़ी सब तो ज्यादा प्यार करदी है ना प्यारी साध संगत जी, उसने भी नाल नहीं जाना, शमशान तक भी नाल नहीं जाना। नाल की जाना है, साड़ी चंगियाईयां ते बुरियाईयां। ये मैं नहीं कह रहा प्यारी साध, गुरु नानक देव जी महाराज कह रहे ने कि चंगियाईयां बुरियाईयां वाचे धर्म हजूर, धर्म राज दी दरगाह विच उन्हां नूं वाचिया जाएगा, उन्हां नूं पढ़िया जाएगा। ते फिर पढ़न तो बाद की होवेगा? चंगियाईयां बुरियाईयां वाचे धर्म हजूर, करमी आपो अपनी के नेड़े के दूर। एक कर्मा दे हिसाब दे नाल जिन्हां ने चंगे कर्म किते होणगे प्यारी साध संगत, वो फिर परमात्मा दे नज़दीक चले जाणगे। ते जिन्हां ने बुरे कर्म किते होणगे वो परमात्मा तो दूर चले जाणगे। इस दुनिया दे अंदर वेखने आ प्यारी साध संगत, कई वारी आपां जिहड़े किसी राजगद्दी दे नज़दीक होवे ना, कोई MLA है, कोई MP है, कोई मिनिस्टर है, उस दे नाल नाल लोकी टुरदे ने। बाकी प्यारी साध संगत जिहड़े नाम जपदे ने ना, जिहड़े सिमरन करदे ने, जिहड़े याद करदे ने, ਉਹ ਜੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਪਰਮਾਤਮਾ, ਫਿਰ ਉਸਦੇ ਨਜ਼ਦੀਕ ਹੋ ਜਾਂਦੇ ਨੇ। ਜਦੋਂ ਉਸਦੇ ਨਜ਼ਦੀਕ ਹੋ ਜਾਂਦੇ ਨੇ, ਜਿਹੜੇ ਨਾਮ ਜਪਦੇ ਨੇ ਉਸਦੇ ਨਜ਼ਦੀਕ ਹੋ ਜਾਂਦੇ ਨੇ, ਫਿਰ ਦੁਨੀਆਦਾਰ ਉਹਨਾਂ ਦੇ ਅੱਗੇ ਪਿੱਛੇ ਵੀ ਹੁੰਦੇ ਨੇ, ਉਹਨਾਂ ਦਾ ਵੀ ਸਤਿਕਾਰ ਹੁੰਦਾ। ਗੁਰੂ ਜੀ ਕਹਿੰਦੇ ਨੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹ ਜਿਹੜਾ ਸ਼ਹਿਨਸ਼ਾਹ ਹੈ, ਜਿਹੜੇ ਸ਼ਹਿਨਸ਼ਾਹ ਦੇ ਨਜ਼ਦੀਕ ਚਲੇ ਜਾਂਦੇ ਨੇ, ਨਾਮ ਜਪ ਕੇ, ਸਿਮਰਨ ਕਰਕੇ, ਅੱਛੇ ਕਰਮ ਕਰਕੇ, ਫਿਰ ਮਨ ਮਿਲਦਾ ਉਹਨਾਂ ਨੂੰ, ਲੋਕ ਪੂਜਦੇ ਨੇ ਉਹਨਾਂ ਨੂੰ। ਕਿਉਂ? ਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੇ ਸਾਰੇ ਜੈ ਜੈਕਾਰਾਂ ਕਰਦੇ, ਜਿਹਨਾਂ ਦੀ ਯਾਦ ਆਪਾਂ ਜੁੜ ਕੇ ਬੈਠੇ ਹਾਂ ਨਾ, ਬਾਬਾ ਜੀ, ਬਾਬਾ ਜੋਤਸਿਆਰ ਜੀ, ਸੇਵਾ ਕੀਤੀ ਉਹਨਾਂ ਨੇ, ਅਤੇ ਸੇਵਾ ਕੈਸੀ ਕੀਤੀ? ਨਿਸ਼ਕਾਮ ਹੋ ਕੇ, ਸੇਵਾ ਕਰਤ ਹੋਏ ਨਿਹਕਾਮੀ, ਅਤੇ ਰਿਜ਼ਲਟ ਕੀ ਨਿਕਲਦਾ ਹੈ? ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਹ ਸਵਾਮੀ ਆਪ ਮਿਲ ਜਾਂਦਾ ਹੈ। ਮੈਂ ਗੱਲ ਕਰ ਰਿਹਾ ਸੀ ਕਰਮਾਂ ਦੀ ਗੱਲ, ਪਿਆਰੀ ਸਾਧ ਸੰਗਤ ਜੀ, ਸਾਡੇ ਸਿਮ ਦੇ ਅੰਦਰ, ਸਾਡੀ ਆਤਮਾ ਦੇ ਅੰਦਰ ਸਾਡੇ ਹਰ ਕਰਮ ਦਾ ਲੇਖਾ ਜੋਖਾ ਫੀਡ ਹੋ ਜਾਂਦਾ ਜੀ। ਅੱਜ ਕੱਲ੍ਹ ਆਪਾਂ ਵੇਖੀਏ ਏ ਟੀ ਐਮ ਬੈਂਕਾਂ ਦੇ ਬਾਹਰ ਲੱਗੇ ਹੋਏ ਨੇ ਏ ਟੀ ਐਮ। ਕੀ ਕਰਨੇ ਆ ਪਿਆਰੀ ਸਾਧ ਸੰਗਤ, ਕਾਰਡ ਸਾਡੇ ਕੋਲ ਹੈ ਏ ਟੀ ਐਮ ਕਾਰਡ, ਅਸੀਂ ਜੱਕ 'ਤੇ ਟੱਚ ਕਰਨੇ ਆ, ਥੋੜ੍ਹਾ ਜਿਹਾ ਟੱਚ, ਸਾਡਾ ਅਕਾਊਂਟ ਖੁੱਲ੍ਹ ਜਾਂਦਾ, ਕਿਤਨੇ ਪੈਸੇ ਕੱਢਦੇ ਨੇ ਫੀਡ ਕਰਦੇ ਨੇ ਨਿਕਲ ਆਉਂਦੇ ਨੇ। ਬਿਲਕੁਲ ਪਿਆਰੀ ਸਾਧ ਸੰਗਤ, ਗੁਰਬਾਣੀ ਦੇ ਅੰਦਰ ਗੁਰੂ ਜੀ ਨੇ ਲਿਖ ਦਿੱਤਾ, ਅੱਜ ਤੋਂ ਨਹੀਂ 500 ਸਾਲ ਪਹਿਲੇ, ਟੱਚ ਕਰੇਗੀ ਸਾਡੀ ਆਤਮਾ, ਜਿਸ ਦੁਆਰ ਦੇ ਵਿੱਚੋਂ ਨਿਕਲ ਕੇ ਜਾਣਾ ਹੈ ਮੁਕਤ ਦੁਆਰਾ, ਉਸ ਮੁਕਤ ਦੁਆਰੇ ਨੂੰ ਸਾਡੀ ਆਤਮਾ ਜਦੋਂ ਵਿੱਚੋਂ ਨਿਕਲ ਕੇ ਜਾਏਗੀ, ਤੇ ਮੁਕਤ ਦੁਆਰਾ ਹੈ ਕੈਸਾ ਪਿਆਰੀ ਸਾਧ ਸੰਗਤ? ਭਗਤ ਕਬੀਰ ਜੀ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁਰਾ ਰਾਵੀ ਦਸਵੇਂ ਪਾਏ। ਰਾਈ ਦਾ ਇੱਕ ਦਾਣਾ ਹੁੰਦਾ ਨਾ, ਰਾਈ ਦਾ ਦਾਣਾ, ਮੇਰੀ ਮਾਵਾਂ ਬੱਚੀਆਂ ਸਮਝਦੀਆਂ ਨੇ, ਜਦੋਂ ਅਚਾਰ ਪਾਈ ਦਾ ਵਿੱਚ ਰਾਈ ਪਾਈ ਦੀ, ਉਸ ਦੇ ਵਿੱਚ ਰਾਈ ਦਾ ਇੱਕ ਦਾਣਾ, ਭਗਤ ਕਬੀਰ ਜੀ ਕਹਿੰਦੇ ਕਿ ਰਾਈ ਦੇ ਦਸਵੇਂ ਹਿੱਸੇ ਦੇ ਬਰਾਬਰ ਇਤਨਾ ਮੋਕਲਾ, ਇਤਨਾ ਖੁੱਲ੍ਹਾ ਉਹ ਦੁਆਰ ਹੈ ਜਿਸ ਦੇ ਵਿੱਚੋਂ ਨਿਕਲ ਕੇ ਸਾਡੀ ਆਤਮਾ ਨੇ ਜਾਣਾ। ਜਦੋਂ ਨਿਕਲ ਕੇ ਜਾਏਗੀ ਪਿਆਰੀ ਸਾਧ ਸੰਗਤ, ਜਿਸ ਤਰ੍ਹਾਂ ਅੱਜ ਬੈਂਕ ਦੇ ਵਿੱਚ ਪੈਸੇ ਕਢਵਾਉਣ ਤੋਂ ਪਹਿਲੇ ਆਪਣਾ ਕਾਰਡ ਅਸੀਂ ਉਸ ਵਿੱਚ ਪਾਉਂਦੇ ਹਾਂ, ਟੱਚ ਕਰਦਿਆਂ ਨਾਲ ਕਾਰਡ ਬੋਲ ਪੈਂਦਾ, ਸਕਰੀਨ ਦੇ ਉੱਤੇ ਆ ਜਾਂਦਾ, ਬਿਲਕੁਲ ਇਸੇ ਤਰ੍ਹਾਂ ਸਾਡੇ ਸਾਰੇ ਕਰਮਾਂ ਦਾ ਲੇਖਾ ਜੋਖਾ ਜਦੋਂ ਉਸ ਰਾਈ ਦੇ ਦੁਆਰ ਖਨਿਓ ਤਿੱਖੀ ਵਾਲੋਂ ਨਿੱਕੀ ਇਤ ਮਾਰਗ ਇਹ ਜਾਣਾ, ਇਸ ਮਾਰਗ ਦੇ ਉੱਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਬਾਣੀ 'ਚ ਕਹਿ ਰਹੇ ਨੇ ਪਿਆਰੀ ਸਾਧ ਸੰਗਤ, ਸਾਡੀ ਆਤਮਾ ਨੇ ਇਤਨੇ ਭੀੜੇ ਰਸਤੇ ਦੇ ਵਿੱਚੋਂ ਜਾਣਾ, ਜਿਤਨਾ ਵਾਲ ਦਾ ਰਸਤਾ ਹੈ ਨਾ, ਵਾਲ ਦਾ ਰਸਤਾ ਬਿਲਕੁਲ ਐਸਾ ਦੁਆਰ ਹੈ ਮੁਕਤ ਦੁਆਰਾ, ਉਸ ਦੇ ਵਿੱਚੋਂ ਨਿਕਲ ਕੇ ਜਾਣਾ। ਜਦੋਂ ਨਿਕਲ ਕੇ ਜਾਏਗਾ, ਕਰੇਗੀ ਸਾਡੀ ਆਤਮਾ ਟੱਚ, ਟੱਚ ਕਰਨ ਤੋਂ ਬਾਅਦ ਸਾਡੇ ਸਾਰੇ ਕਰਮਾਂ ਦਾ ਲੇਖਾ ਜੋਖਾ ਹੋ ਜਾਏਗਾ। ਗੁਰੂ ਜੀ ਕਹਿੰਦੇ ਨੇ ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਵੱਲ ਵੱਲ ਉਹ ਤਰੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸੂਕਰ ਜੋਨ ਵੱਲ ਵੱਲ ਉਹ ਤਰੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵੈਸਵਾ ਜੋਨ ਵੱਲ ਵੱਲ ਉਹ ਤਰੈ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਵੱਲ ਵੱਲ ਉਹ ਤਰੈ। ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪਿਤੰਬਰ ਵਾਂਕੇ ਹਿਰਦੇ ਵਸੈ। ਹੁਣ ਅੰਤਕਾਲ ਵਿੱਚ ਸਾਨੂੰ ਕੀ ਯਾਦ ਆਉਣਾ ਸਾਨੂੰ ਪਤਾ ਨਹੀਂ ਪਿਆਰੇ ਸਾਧ ਸੰਗਤ ਜੀ, ਯਾਦ ਕਿਵੇਂ ਆਏਗਾ? ਸਾਰੀ ਉਮਰ ਤੇ ਯਾਦ ਨਹੀਂ ਕੀਤਾ, ਸਾਰੀ ਉਮਰ ਤੇ ਪੁੱਤਰਾਂ ਨੂੰ ਯਾਦ ਕੀਤਾ, ਧਨ ਦੌਲਤ ਨੂੰ ਯਾਦ ਕੀਤਾ, ਦੁਕਾਨ ਨੂੰ ਯਾਦ ਕੀਤਾ, ਮਹਿਲ ਮਾੜੀਆਂ ਨੂੰ ਯਾਦ ਕੀਤਾ। ਹੁਣ ਕੋਈ ਆਦਮੀ ਸੋਚੇ ਅੰਤਿਮ ਸਮੇਂ ਪਰਮਾਤਮਾ ਯਾਦ ਆ ਜਾਵੇਗਾ? ਨਹੀਂ ਆਏਗਾ। ਕੁਛ ਕਿਸਮਤ ਵਾਲੇ ਹੋਣਗੇ ਪਿਆਰੀ ਸਾਧ ਸੰਗਤ, ਜਿਨ੍ਹਾਂ 'ਤੇ ਕਿਰਪਾ ਹੋ ਜਾਏਗੀ। ਛੋਟੀ ਜਿਹੀ ਕਹਾਣੀ ਮੈਨੂੰ ਇੱਕ ਮੈਂ ਸੁਣੀ ਮਹਾਂਪੁਰਸ਼ਾਂ ਦੇ ਕੋਲੋਂ ਕਿ ਇੱਕ ਮੰਦਰ ਦੇ ਅੰਦਰ ਇੱਕ ਪੁਜਾਰੀ ਹਮੇਸ਼ਾ ਉਸਨੇ ਪਾਠ ਪੂਜਾ ਨਿਤਨੇਮ ਬਾਣੀ ਦਾ ਸਾਹਮਣੇ ਇੱਕ ਵੇਸ਼ਵਾ ਦਾ ਕੋਠਾ ਸੀ ਪਿਆਰੀ ਸਾਧ ਸੰਗਤ, ਅਤੇ ਹਮੇਸ਼ਾ ਉਹ ਪੰਡਿਤ ਜੀ ਉਸ ਵੇਸ਼ਵਾ ਦੀ ਬੁਰਾਈ ਕਰਨੀ, ਹਮੇਸ਼ਾ ਵੇਸ਼ਵਾ ਦੀ ਬੁਰਾਈ। ਉਸਨੇ ਇਹ ਕੀਤਾ, ਉਸਨੇ ਇਹ ਕੀਤਾ। ਬੈਠੇ ਮੰਦਰ ਵਿੱਚ ਜਦੋਂ ਕੋਈ ਪੂਜਾ ਪੂਜਾ ਕਰਨ ਵਾਸਤੇ ਚਲਾ ਜਾਏ, ਉਸ ਵੈਸ਼ਵਾ ਦੀ ਕਹਾਣੀ ਉਹਨਾਂ ਨੇ ਸ਼ੁਰੂ ਕਰ ਦੇਣੀ, ਹਮੇਸ਼ਾ ਬੁਰਾਈ। ਅਤੇ ਜਿਹੜੀ ਵੇਸ਼ਵਾ ਸੀ ਉਹ ਜਦੋਂ ਮੰਦਰ ਵੱਲ ਵੇਖਦੀ ਸੀ ਨਾ ਪਿਆਰੀ ਸਾਧ ਸੰਗਤ, ਆਪਣਾ ਸਿਰ ਝੁਕਾ ਦਿੰਦੀ ਸੀ, ਬੇਨਤੀ ਕਰਦੀ ਸੀ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਜੀ, ਮੈਂ ਔਗਣਾਂ ਦੀ ਮਾਰੀ ਹਾਂ, ਮੈਂ ਜ਼ਿੰਦਗੀ ਵਿੱਚ ਕੋਈ ਅੱਛਾ ਕਰਮ ਨਹੀਂ ਕੀਤਾ, ਅਗਰ ਆਪ ਦੀ ਕਿਰਪਾ ਹੋ ਜਾਏ, ਆਪ ਦਾ ਸਤਸੰਗ ਮਿਲ ਜਾਏ, ਆਪ ਜੀ ਦੀ ਰਹਿਮਤ ਬਖਸ਼ਿਸ਼ ਹੋ ਜਾਏ, ਤਾਂ ਸ਼ਾਇਦ ਮੈਂ ਵੀ ਕਿਸੇ ਜੋਗੀ ਬਣ ਜਾਵਾਂ। ਕੁਦਰਤ ਦੀ ਕਰਨੀ, ਇੱਕ ਦਿਨ ਮਨ ਦੇ ਅੰਦਰ ਉਤਸ਼ਾਹ ਆਇਆ, ਕੋਈ ਗੱਲ ਨਹੀਂ, ਜੈਸਾ ਹੋਏਗਾ ਵੇਖੀ ਜਾਏਗੀ, ਮੰਦਰ 'ਤੇ ਮੈਂ ਜਾਣਾ। ਚਲੀ ਗਈ ਪਿਆਰੀ ਸਾਧਸੰਗ, ਰਾਮ 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 ਹਰੇ 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 ਕਰਦੀ ਕਰਦੀ ਮੰਦਰ ਦੀ ਪੌੜੀਆਂ 'ਤੇ ਚੜ੍ਹ ਰਹੀ ਹੈ ਪਿਆਰੀ ਸਾਧ ਸੰਗਤ, ਅਤੇ ਸਾਹਮਣੋਂ ਪੰਡਿਤ ਜੀ ਨੇ ਜਦੋਂ ਵੇਖਿਆ, ਮੂੰਹ ਦੇ ਵਿੱਚੋਂ ਗੰਦੀਆਂ ਗੰਦੀਆਂ ਗਾਲਾਂ ਵੇਸ਼ਵਾ ਨੂੰ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕੁਦਰਤ ਦੀ ਕਰਨੀ, ਇਤਨੀ ਜ਼ੋਰ ਦਾ ਧੱਕਾ ਦਿੱਤਾ, ਉਹ ਵੈਸ਼ਵਾ ਵਿਚਾਰੀ ਪੌੜੀਆਂ ਤੋਂ ਡਿੱਗਦੀ ਡਿੱਗਦੀ ਨੀਚੇ ਆਈ, ਉਸ ਖਤਮ ਹੋ ਗਈ। ਹੁਣ ਜਦੋਂ ਪੰਡਿਤ ਜੀ ਨੇ ਵੇਖਿਆ ਬਈ ਵੈਸ਼ਵਾ ਤਾਂ ਮਰ ਗਈ, ਇਹ ਮੇਰੇ ਉੱਤੇ ਹੱਤਿਆ ਦਾ ਦੋਸ਼ ਲੱਗੇਗਾ, ਹਾਰਟ ਦੇ ਪੇਸ਼ੈਂਟ ਸੀ, ਉਹਨਾਂ ਨੂੰ ਹਾਰਟ ਅਟੈਕ ਹੋਇਆ, ਉਹਨਾਂ ਦੀ ਵੀ ਮੌਤ ਹੋ ਗਈ। ਮੌਤ ਹੋਈ, ਪਹੁੰਚ ਗਏ ਧਰਮਰਾਜ ਦੇ ਦਰ ਦੇ ਅੰਦਰ। ਜਦੋਂ ਧਰਮਰਾਜ ਦੇ ਦਰ 'ਤੇ ਪਹੁੰਚੇ ਪਿਆਰੀ ਸਾਧ ਸੰਗਤ, ਅਤੇ ਉੱਥੇ ਕੀ ਹੋਇਆ, ਜਿਹੜੀ ਵੈਸ਼ਵਾ ਸੀ ਉਸਨੂੰ ਧਰਮਰਾਜ ਦੇ ਦੂਤਾਂ ਨੇ ਮਾਲਾਵਾਂ ਹਾਰ ਪਾਏ, ਅਤੇ ਪੰਡਿਤ ਜੀ ਨੂੰ ਕਹਿ ਦਿੱਤਾ, ਪੰਡਿਤ ਜੀ ਨੂੰ ਲੈ ਜਾਓ ਨਰਕਾਂ ਦੇ ਅੰਦਰ। ਪੰਡਿਤ ਜੀ ਕਹਿਣ ਲੱਗੇ ਧਰਮਰਾਜ ਨੂੰ, ਧਰਮਰਾਜ ਤੁਹਾਨੂੰ ਮੁਗਲਤਾ ਲੱਗਿਆ, ਤੁਹਾਨੂੰ ਗਲਤੀ ਲੱਗੀ ਹੈ, ਮੈਂ ਤਾਂ ਸਾਰੀ ਉਮਰ ਮੈਂ ਤਾਂ ਸਿਮਰਨ ਕੀਤਾ, ਨਾਮ ਜਪਾਇਆ ਲੋਕਾਂ ਦੇ ਕੋਲੋਂ, ਅਤੇ ਉਹ ਵੈਸ਼ਵਾ ਜਿਸਨੇ ਸਾਰੀ ਉਮਰ ਬੁਰੇ ਕਰਮ ਕੀਤੇ ਨੇ, ਉਸਨੂੰ ਤੁਸੀਂ ਮਾਲਾ ਪਵਾ ਰਹੇ ਹੋ, ਤੁਹਾਨੂੰ ਗਲਤੀ ਲੱਗੀ ਹੈ। ਭਗਵਾਨ ਜੀ ਕਹਿਣ ਲੱਗੇ, ਬੇਟਾ ਬੈਠਦਾ ਤਾਂ ਤੂੰ ਮੰਦਰ ਦੇ ਵਿੱਚ ਸੀ, ਕਰਦਾ ਸੀ ਪੂਜਾ, ਬਾਕੀ ਤੂੰ ਆਲੋਚਨਾ ਕਰਦਾ ਸੀ, ਹਮੇਸ਼ਾ ਜੋ ਤੇਰਾ ਧਿਆਨ ਸੀ ਨਾ ਉਹ ਬੁਰਾਈ ਵਾਲੇ ਪਾਸੇ ਰਹਿੰਦਾ ਸੀ, ਹਮੇਸ਼ਾ ਤੂੰ ਵੈਸ਼ਵਾ ਦੀ ਬੁਰਾਈ ਕਰਦਾ ਸੀ, ਵੈਸ਼ਵਾ ਕਰਮ 'ਤੇ ਬੁਰੇ ਕਰਦੀ ਸੀ, ਬਾਕੀ ਉਸਨੇ ਅੱਜ ਤੱਕ ਕਦੀ ਕਿਸੇ ਦੀ ਜ਼ਬਾਨ ਤੋਂ ਬੁਰਾਈ ਨਹੀਂ ਕੀਤੀ। ਉਸਦਾ ਜੋ ਧਿਆਨ ਸੀ ਹਮੇਸ਼ਾ ਮੰਦਰ ਵਾਲੇ ਪਾਸੇ ਰਹਿੰਦਾ ਸੀ, ਮਨ ਹੀ ਮਨ ਉਹ ਹਮੇਸ਼ਾ ਇਹੀ ਅਰਦਾਸ ਕਰਦੀ ਸੀ, ਪਰਮਾਤਮਾ ਜੀ ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਔਗਣ ਹਾਰੀ ਹਾਂ, ਮੈਂ ਭੁੱਲਣ ਹਾਰੀ ਹਾਂ, ਤੁਸੀਂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ। ਅਤੇ ਅੰਤਿਮ ਸਮਾਂ ਜਦੋਂ ਆਇਆ, ਉਹ ਰਾਮ ਰਾਮ ਕਹਿ ਰਹੀ ਸੀ ਅਤੇ ਤੇਰੀ ਰਸਮ ਤੋਂ ਉਸਦੀ ਬੁਰਾਈ ਨਿਕਲ ਰਹੀ ਸੀ, ਇਸ ਵਾਸਤੇ ਤੈਨੂੰ ਨਰਕਾਂ ਵਿੱਚ ਜਾਣਾ ਪਏਗਾ। ਪਿਆਰੀ ਸਾਧ ਸੰਗਤ ਜੀ, ਇਹ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ, ਜੀਵਨ ਤੇ ਐਵੇਂ ਨਹੀਂ ਜੇ ਮਿਲਿਆ, ਐਵੇਂ ਨਹੀਂ ਮਿਲਿਆ, ਇਹ ਵੀ ਸਾਨੂੰ ਕਿਸੇ ਕਰਮ ਕਰਕੇ ਮਿਲਿਆ। ਇਹ ਜੋ ਅੱਜ ਸਤਸੰਗ 'ਚ ਆਪਾਂ ਜੁੜੇ ਹਾਂ ਨਾ, ਜਿਹੜੇ ਚਲੇ ਜਾਂਦੇ ਨੇ ਸਤਸੰਗ ਵਿੱਚ, ਮਹਾਂਪੁਰਸ਼ ਕਹਿੰਦੇ ਨੇ ਕਿ ਪਤਾ ਨਹੀਂ ਪਿਛਲੇ ਜਨਮ ਦੇ ਅੰਦਰ ਉਹਨੇ ਕੋਈ ਅੱਛੇ ਪੁੰਨ ਕੀਤੇ ਹੋਣਗੇ। ਇਹ ਵੇਖੋ ਤੁਸੀਂ ਬੈਠੇ, ਆਪਾਂ ਜਿੱਥੇ ਬੈਠੇ ਸੁਣ ਰਹੇ ਹਾਂ, 12ਵੀਂ ਸੰਗਤਾਂ ਖੜੀਆਂ ਨੇ, ਆਏ ਜ਼ਰੂਰ ਨੇ, ਜਾਵਾਂਗੇ, ਵੇਖ ਕੇ ਆ ਜਾਵਾਂਗੇ, ਲੰਗਰ ਛੱਕ ਕੇ ਆ ਜਾਵਾਂਗੇ, ਬਾਕੀ ਨਹੀਂ, ਜਿਹਨਾਂ ਦੀ ਕਿਸਮਤ ਦੇ ਅੰਦਰ ਹੈ ਉਹ ਬੈਠਦੇ ਨੇ, ਉਹ ਸੁਣਦੇ ਨੇ। ਗੁਰਬਾਣੀ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ, ਸਤ ਕਰਕੇ ਮੰਨਿਆ, ਗਾਵਿਆ ਅਤੇ ਸੁਣਿਆ, ਫਿਰ ਉਹਨਾਂ ਦੀ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਪੈ ਜਾਂਦਾ ਹੈ। ਪਿਆਰੀ ਸਾਧ ਸੰਗਤ, ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ, ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨਾ ਹੈ, ਉਸ ਦੇ ਵਾਸਤੇ ਕੁਛ ਗੁਣਾਂ ਦਾ ਹੋਣਾ ਸਾਡੇ ਅੰਦਰ ਜ਼ਰੂਰੀ ਹੈ। ਕੇਵਲ ਕੋਈ ਆਦਮੀ ਸੋਚ ਲਵੇ ਨਾ ਵੀ ਪੁੰਨ ਕਰ ਲਵਾਂਗਾ, ਦਾਨ ਕਰ ਲਵਾਂਗਾ, ਤੀਰਥਾਂ 'ਤੇ ਚਲਾ ਜਾਵਾਂਗਾ, ਕਿਤਾਬਾਂ ਪੜ੍ਹ ਲਵਾਂਗਾ, ਗਿਆਨੀ ਬਣ ਜਾਵਾਂਗਾ, ਪਰਮਾਤਮਾ ਮੇਰੇ ਵਸ ਵਿੱਚ ਆ ਜਾਏਗਾ ਨਹੀਂ। ਪਿਆਰੇ ਸਾਧ ਸੰਗਤ ਜੀ, ਤੀਸਰੇ ਪਾਤਸ਼ਾਹ ਜੀ ਦਾ ਹੁਕਮ ਹੈ, ਉਹ ਕਹਿੰਦੇ ਕਿ ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਤੀਰਥ ਨਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਦਾਨ ਤੇਰਾ। ਭਗਤ ਬਣਨਾ ਪਿਆਰੀ ਸਾਧ ਸੰਗਤ, ਕੁਛ ਗੁਣ ਧਾਰਨ ਕਰਨੇ ਨੇ। ਕਿਸੇ ਨੇ ਸਵਾਲ ਕੀਤਾ ਸੀ ਭਗਤ ਕਬੀਰ ਜੀ 'ਤੇ, ਭਗਤ ਜੀ ਨੇ ਜਵਾਬ ਦਿੱਤਾ ਸੀ ਕਿ ਪਿਆਰਿਆ, ਆਪਣੇ ਮਨ ਨੂੰ ਸਮਝਾਇਆ, ਕਬੀਰ ਜੀ ਕਹਿੰਦੇ ਨੇ ਕਿ ਰੋੜਾ ਹੋਈ ਰਹੋ ਬਾਟਕਾ, ਤਜ ਮਨ ਕਾ ਅਭਿਮਾਨ। ਰੋੜਾ, ਰੋੜਾ ਸਮਝਦੇ ਹੋ ਪਿਆਰੇ ਸਾਧ ਸੰਗਤ, ਇਹ ਰਸਤੇ ਵਿੱਚ ਪਿਆ ਹੋਇਆ ਰੋੜਾ। ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਆਪਣੇ ਮਨ ਨੂੰ ਰੋੜੇ ਵਰਗਾ ਬਣਾਉਣਾ ਪਏਗਾ ਪਿਆਰੀ ਸਾਧ ਸੰਗਤ। ਰੋੜੇ ਨੂੰ ਠੁੱਡਾ ਮਾਰੀਏ ਨਾ, ਚੁੱਕ ਕੇ ਗੰਦਗੀ ਦੇ ਵਿੱਚ ਸੁੱਟ ਦੀਏ, ਨਾਲੇ ਵਿੱਚ ਸੁੱਟ ਦੀਏ, ਰੋੜਾ ਕਦੀ ਨਹੀਂ ਕਹਿੰਦਾ ਤੁਸੀਂ ਕੀ ਕਰ ਰਹੇ ਹੋ। ਭਗਤ ਜੀ ਕਹਿੰਦੇ ਨੇ ਕਿ ਪਿਆਰਿਆ, ਅਗਰ ਤੂੰ ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨਾ ਹੈ, ਇਤਨੀ ਨਮਰਤਾ, ਇਤਨੀ ਗਰੀਬੀ ਤੇਰੇ ਅੰਦਰ ਆਉਣੀ ਚਾਹੀਦੀ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਬੜਾ ਸੁੰਦਰ ਲਿਖਦੇ ਨੇ ਪਿਆਰੀ ਸਾਧ ਸੰਗਤ, ਉਹ ਕਹਿੰਦੇ ਕਿ ਹਉ ਤਿਸ ਘੋਲ ਘੁਮਾਇਆ, ਗੁਰਮਤ ਹਿਰਦੇ ਗਰੀਬੀ ਆਵੇ। ਗੁਰਮਤ ਦੀ ਗਰੀਬੀ ਕੀ ਹੈ? ਇਹ ਗਰੀਬੀ ਨਹੀਂ ਕਿ ਕਿਸੇ ਦੇ ਫੱਟੇ ਹੋਏ ਕੱਪੜੇ ਨੇ, ਖਾਣ ਵਾਸਤੇ ਉਸ ਕੁਛ ਹੈ ਨਹੀਂ, ਪੈਰਾਂ ਦੇ ਵਿੱਚ ਪਾਉਣ ਵਾਸਤੇ ਜੋੜਾ ਨਹੀਂ। ਨਹੀਂ ਪਿਆਰੀ ਸਾਧ ਸੰਗਤ, ਗੁਰਮਤ ਦੀ ਗਰੀਬੀ ਇਹ ਹੈ, ਅਗਰ ਪਰਮਾਤਮਾ ਨੂੰ ਮਿਲਣਾ ਹੈ ਤੇ ਫਿਰ ਸੋਚਿਆ ਇਹ ਜਿਹੜਾ ਰੋੜਾ ਹੈ ਨਾ, ਰੋੜਾ ਇਹ 'ਤੇ ਅਗਰ ਕੋਈ ਆਦਮੀ ਜਾ ਰਿਹਾ ਬੇਧਿਆਨਾ, ਉਸਦੇ ਪੈਰਾਂ ਨੂੰ ਲੱਗ ਜਾਏਗਾ ਤਾਂ ਉਸਨੂੰ ਦੁੱਖ ਦੋਏਗਾ। ਉਹ ਕਹਿਣ ਲੱਗੇ ਕਿ ਮੇਰੇ ਮਨ ਤੋਂ ਰੋੜਾ ਨਹੀਂ ਬਣਨਾ, ਕਿਉਂਕਿ ਰੋੜਾ ਦੂਸਰਿਆਂ ਨੂੰ ਦੁੱਖ ਦਿੰਦਾ ਹੈ। ਫਿਰ ਸੋਚਿਆ ਮੇਰੇ ਮਨ ਤੋਂ ਕੀ ਬਣ, ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜੋ ਧਰਨੀ ਮੈਂ ਖੇ। ਖੇ ਕਹਿੰਦੇ ਨੇ ਮਿੱਟੀ ਨੂੰ, ਕਿ ਮੇਰੇ ਮਨ ਤੂੰ ਮਿੱਟੀ ਬਣ ਜਾ। ਮਿੱਟੀ ਦੇ ਬਾਰੇ ਜਦੋਂ ਸੋਚਿਆ ਕਿ ਮਿੱਟੀ ਜਦੋਂ ਹਵਾ ਚੱਲਦੀ ਹੈ, ਮਿੱਟੀ ਉੱਡਦੀ ਹੈ, ਕਿਸੇ ਦੇ ਕੱਪੜਿਆਂ 'ਤੇ ਪੈ ਜਾਂਦੀ ਹੈ, ਕਿਸੇ ਦੇ ਅੱਖਾਂ ਵਿੱਚ ਪੈ ਜਾਂਦੀ ਹੈ, ਉਹ ਵੀ ਦੂਸਰਿਆਂ ਨੂੰ ਦੁੱਖ ਦਿੰਦੀ ਹੈ, ਤੇ ਭਗਤ ਕਬੀਰ ਜੀ ਕਹਿਣ ਲੱਗੇ ਮੇਰੇ ਮਨ ਤੂੰ ਰੋੜਾ ਵੀ ਨਾ ਬਣ ਤੇ ਤੂੰ ਖੇ ਵੀ ਨਾ ਬਣ। ਖੇਹ ਹੋਈ ਤੋ ਕਿਆ ਭਇਆ, ਜੋ ਉੱਡ ਲਾਗੇ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸੁਰ ਭੰਗ। ਮੇਰੇ ਮਨ ਤੂੰ ਇਸ ਤਰ੍ਹਾਂ ਬਣ ਜਾ ਜਿਵੇਂ ਪਾਣੀ ਹੁੰਦਾ ਹੈ। ਹੁਣ ਪਾਣੀ ਦਾ ਸੁਭਾਅ ਹੈ ਪਿਆਰੀ ਸਾਧ ਸੰਗਤ, ਸਭ ਤੋਂ ਪਹਿਲਾਂ ਪਾਣੀ ਦਾ ਸੁਭਾਅ ਇਹ ਜੇ ਕਿ ਪਾਣੀ ਨੂੰ ਕਿਸੇ ਵੀ ਜਗ੍ਹਾ 'ਤੇ ਖੜ੍ਹਾ ਕਰ ਦਿਓ, ਪਾਣੀ ਦਾ ਜੋ ਲੇਬਲ ਹੈ ਉਹ ਬਿਲਕੁਲ ਬਰਾਬਰ ਰਹੇਗਾ। ਅਤੇ ਪਾਣੀ ਦਾ ਦੂਸਰਾ ਗੁਣ ਇਹ ਜੇ ਕਿ ਪਾਣੀ ਉੱਚਾਈ ਵਾਲੇ ਪਾਸੇ ਨਹੀਂ ਜਾਵੇਗਾ, ਪਾਣੀ ਹਮੇਸ਼ਾ ਨਿਵਾਣ ਵਾਲੇ ਪਾਸੇ ਜਾਏਗਾ। ਭਗਤ ਜੀ ਕਹਿੰਦੇ ਨੇ ਕਿ ਮੇਰੇ ਮਨ ਤੂੰ ਪਾਣੀ ਬਣ ਜਾ, ਅਤੇ ਬਾਕੀ ਜਦੋਂ ਪਾਣੀ ਦੇ ਔਗੁਣ ਵੇਖੇ ਕਿ ਪਾਣੀ ਦੇ ਅੰਦਰ ਵੀ ਵਿਕਾਰ ਨੇ ਪਿਆਰੀ ਸਾਧ ਸੰਗਤ, ਅਗਰ ਪਾਣੀ ਨੂੰ ਆਪਾਂ ਗਰਮ ਕਰ ਦੇਈਏ, ਉਹ ਪਾਣੀ ਆਪਦਾ ਰੂਪ ਛੋੜ ਕੇ ਭਾਪ ਬਣ ਕੇ ਉੱਡ ਜਾਂਦਾ ਹੈ। ਅਗਰ ਪਾਣੀ ਨੂੰ ਜ਼ਿਆਦਾ ਠੰਡਾ ਕਰ ਦੇਈਏ, ਉਹ ਪਾਣੀ ਕੀ ਕਰਦਾ ਹੈ, ਉਹ ਜੰਮ ਕੇ ਬਰਫ਼ ਬਣ ਜਾਂਦਾ ਹੈ। ਇਸ ਵਾਸਤੇ ਕਹਿਣ ਲੱਗੇ ਮਹਾਂਪੁਰਸ਼ ਭਗਤ ਕਬੀਰ ਜੀ ਕਿ ਖੇਹ ਹੋਈ ਤੋ ਕਿਆ ਭਇਆ, ਜੋ ਉੜ ਆਂਗੇ ਲਾਗੇ ਅੰਗ, ਹਰ ਜਨ ਐਸਾ ਚਾਹੀਏ ज्यों पानी सुर भंग, पानी हुआ तो क्या हुआ, सीरा ताता होए, हर जन ऐसा चाहिए जैसा हर ही होए। हे मेरे मन, तू ना पानी बन, ना तू खे बन, ना तू रोड़ा बन, तू अपने अंदर वो गुण धारण कर जिहड़े गुण परमात्मा दे अंदर ने। हुण परमात्मा दे गुण की ने प्यारी साध संगत, वो हमेशा सरबत दा भला करदा है। परमात्मा कदी किसी नाल वैर विरोध नहीं करदा। परमात्मा ने ये जो आपां जातां बनाईआं ने प्यारी साध संगत, ये वर्ण बनाए ने, ये धर्म बनाए ने, ये परमात्मा ने नहीं बनाए, ये साडे इंसान दे बनाए हुए धर्म ने प्यारी साध संगत। सही धर्म की है, सर्व धर्म में श्रेष्ठ धर्म, हर को नाम जप निर्मल करम। सब तो उच्चा धर्म ये जे निर्मल कर्म करिए, उस परमात्मा नु याद करिए, ता ही उस परमात्मा दा प्यार आपत प्राप्त कर सकांगे। शब्द आपां पढ़िया प्यारी साध संगत जी कि विसर नहीं दतार, अपना नाम देहो, गुण गावा दिन रात, नानक चाओ एहो। बेनती करनी है उस परम पिता परमात्मा दे चरणा विच, ना विसरी ना विसारी। सो आओ प्यारी साध संगत जी, समा ज़्यादा हो चुकिया है, थोड़े देर वास्ते आपां 10 मिनटां वास्ते आपां सिमरन दे विच जुड़ना है। जिस नाम दी गल, जिस जप दी गल गुरु ग्रंथ साहिब जी महाराज दे अंदर आउंदी है, वाहेगुरु गुरु मंत्र है, उसका सिमरन करना है। थोड़ी डिस्टर्बेंस भी हो रही है बार, उन्होंने रोकया नहीं जा सकता। बाकी अपने अपने ध्यान, अपने अपने मन बिरत एकागर करो प्यारी साध संगत, अखा करो बंद, चौकड़े मार के ध्यान उस परमात्मा के चरणों में लगाइए। साक्षात दसा गुरुआ की जोत गुरु ग्रंथ साहब जी महाराज साढ़े सामने ने। अखा बंद करके गुरु नानक देव जी महाराज का ध्यान करके सो आप सिमरन करना है प्यारी साध संगत। पहले बेनती का शब्द पढ़ना है, तो उस तो बाद फिर आप थोड़े समय वास्ते सिमरन करना है जी। अखा बंद करो, चौकड़े मार के सब ने जुड़ के एक सुर के अंदर उच्ची आवाज़ के नाल वाहेगुरु गुरु मंत्र का सिमरन करना है जी।
नाम जपो नाम मिले, नाम मिले ता जीवा, नानक नाम मिले, नाम मिले, नाम मिले ता जीवा, नानक नाम मिले, नाम मिले, नाम मिले ता जीवा, नानक नाम मिले, नाम मिले,
सारे कृपा करो
मिले ता जीवा, नानक नाम मिले,
तेरा कीता जा तो नाही, मैनू जोग की तो तो नाही, मैनू जोग की तोई,
तेरा कीता जा तो नाही, मैनू जोग की तोई,
मैं निर्गुण हारे को गुण नाही, आपे तरस पियो, तरस पया मैं रहमत होई सतगुर सज्जन मिले आ
तरस पया मैं रहमत होई
सारे जुड़ जाओ जी
वाहेगुरु 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 जी
वाहेगुरु 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 जी
धन गुरु नानक धन गुरु नानक धन गुरु नानक रहमत होई सतगुर सज्जन मिले आ
तरस पया मैं रहमत होई सतगुर सज्जन मिले आ
नानक नाम मिले ता जीवा तन मन थीवे
सब कृपा वाहे गुरु तेरी सब की
ਵਾਹਿਗੁਰੂ 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 ਵਾਹਿਗੁਰੂ।